ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦੇ ਆਖਿਐ ਕੋਈ ਨਾ ਲਗੈ ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਨ ਨਾਨਕ ਕਉ ਸਭ ਸੋਜੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਸਲੋਕ ਮਹਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਹੋ ਰਾਮ ਦਾ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਵਾਰ ਦਾ ਵਿਸ਼ਾ ਵਸਤੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਜਿਨ੍ਹਾਂ ਦੇ ਅੰਦਰ ਮਰਵਾਹੇ ਖੱਤਰੀ ਵੀ ਸਨ, ਇੱਕ ਇਹਨਾਂ ਦਾ ਤਪਾ ਗੁਰੂ ਵੀ ਸੀ, ਕੁਝ ਖਡੂਰ ਦੇ ਲੋਕ ਵੀ ਸਨ, ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿਲੋਂ ਈਰਖਾ ਕਰਦੇ ਸਨ। ਪਰ ਜੋ ਉਹਨਾਂ ਦਾ ਹਸ਼ਰ ਹੋਇਆ ਉਸਨੂੰ ਇੱਕ ਰੱਬੀ ਨਿਆਂ ਸਮਝ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦਾ ਜ਼ਿਕਰ ਕੀਤਾ ਹੈ। ਇਹ 15ਵਾਂ ਸ਼ਲੋਕ ਜਿਸ ਦਾ ਤੁਸੀਂ ਪਾਠ ਸੁਣਿਆ ਹੈ, ਵਿਚਾਰ ਸੁਣ ਰਹੇ ਹੋ, ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਦਾ ਜੋ ਹਸ਼ਰ ਹੋਇਆ ਉਹਦੇ ਬਾਰੇ ਹੀ ਚਾਨਣਾ ਪਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ।
ਲੋ ਹੁਣ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਖੀਂ ਡਿੱਠੇ ਹਾਲ ਬਿਆਨ ਕਰ ਰਹੇ ਹਨ। ਗੁਰਮੁਖੋ, ਜਿਸ ਮਨੁੱਖ ਦੇ ਅੰਦਰ ਤਾਤ ਪਰਾਈ ਦਾ ਅਰਥ ਹੈ ਪਰਾਈ ਵਡਿਆਈ ਨੂੰ ਚੜ੍ਹਾਈ ਨੂੰ ਦੇਖ ਕੇ ਐਵੇਂ ਸੜੀ ਜਾਣਾ, ਇਹਨੂੰ ਤਾਤ ਪਰਾਈ ਕਹਿੰਦੇ ਨੇ। ਕਿਸੇ ਦੇ ਜਸ ਨੂੰ ਵੇਖ ਕੇ ਬਰਦਾਸ਼ਤ ਨਾ ਕਰਨਾ, ਕਿਸੇ ਦੇ ਗੁਣਾਂ ਨੂੰ ਦੇਖ ਕੇ ਸਹਿਣ ਨਾ ਕਰਨਾ, ਇਹਨੂੰ ਤਾਤ ਪਰਾਈ ਕਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਦੇ ਅੰਦਰ ਪਰਾਈ ਤਾਤ ਜੈਲਸ ਹੁੰਦੀ ਹੈ, ਭਾਵ ਕਿਸੇ ਦੇ ਗੁਣਾਂ ਨੂੰ ਕਿਸੇ ਦੀ ਵਡਿਆਈ ਦੇਖ ਕੇ ਜੋ ਜਰਦਾ ਨਹੀਂ, ਤਿਸ ਦਾ ਕਦੇ ਨਾ ਹੋਵੀ ਭਲਾ। ਹਜ਼ੂਰ ਕਹਿੰਦੇ ਨੇ, ਉਸ ਮਨੁੱਖ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਜਿਹੜਾ ਬਿਨਾਂ ਮਤਲਬ ਤੋਂ ਕਿਸੇ ਨਾਲ ਈਰਖਾ ਦੁਵੈਸ਼ ਕਰੀ ਜਾਂਦਾ ਹੈ ਅਤੇ ਕਿਸੇ ਦੀ ਵਡਿਆਈ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ। ਅਣਹੋਈ, ਨਿੰਦਿਆ, ਚੁਗਲੀ ਅਤੇ ਹੋਰ ਬਕਵਾਸ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਯਾਮਕ ਬਚਨ ਕਹਿੰਦੇ ਹਨ ਵੀ ਉਸ ਪੁਰਖ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ।
ਉਸ ਦਾ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ।
ਲੋ ਹੁਣ ਪਹਿਲਾਂ ਤੇ ਕੁਝ ਲੋਕ ਉਸ ਦੀ ਗੱਲ ਸੁਣਦੇ ਵੀ ਸਨ, ਪਰ ਹੁਣ ਜਦੋਂ ਗੋਂਦੇ ਦਾ ਪੁੱਤਰ ਮਰਵਾਹਾ ਕੋਈ ਗੱਲ ਕਰਦਾ ਹੈ ਤਾਂ ਉਸ ਵੇਲੇ ਉਹਦੀ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਕੋਈ ਉਹਦੇ ਕੋਲੇ ਖੜਦਾ ਵੀ ਨਹੀਂ। ਜੋ ਉਹਦੀ ਹਾਲਤ ਹੋਈ, ਸਤਿਗੁਰੂ ਉਹਦੇ ਬਾਰੇ ਸੰਕੇਤ ਦੇ ਰਹੇ ਹਨ। ਉਸ ਦਾ ਆਖਿਆ ਕੋਈ ਨਾ ਲੱਗੇ, ਹੁਣ ਉਸ ਮਰਵਾਹੇ ਖੱਤਰੀ ਦੇ ਆਖੇ ਕੋਈ ਵੀ ਨਹੀਂ ਲੱਗਦਾ, ਭਾਵ ਜਿੰਨੇ ਨਗਰ ਨਿਵਾਸੀ ਲੋਕ ਮਾਈ ਭਾਈ ਹਨ ਉਹ ਵੀ ਉਸਦੇ ਨਾਲ ਗੱਲ ਕਰਨ ਤੋਂ ਹਟ ਗਏ। ਨਿਤ ਉਹ ਜਾੜੀ ਪੁਕਾਰੇ ਖਲਾ, ਉਹ ਇੱਕ ਥਾਂ 'ਤੇ ਖੜਾ ਇਸੇ ਤਰ੍ਹਾਂ ਹੀ ਪੁਕਾਰਦਾ ਹੈ ਜਿਵੇਂ ਕੋਈ ਆਦਮੀ ਉਜਾੜ ਵਿੱਚ ਖੜਾ ਹੋਵੇ, ਭਾਵ ਜਿੱਥੇ ਕੋਈ ਆਦਮੀ ਨਾ ਹੋਵੇ, ਨਿਰਜਨ ਬਣ ਹੋਵੇ, ਉੱਥੇ ਇਕੱਲਾ ਹੀ ਆਦਮੀ ਖੜਾ ਉੱਚੀ ਉੱਚੀ ਆਵਾਜ਼ਾਂ ਮਾਰੇ ਅਤੇ ਉਸਦੀ ਕੋਈ ਗੱਲ ਨਹੀਂ ਸੁਣਦਾ। ਇਸੇ ਤਰ੍ਹਾਂ ਇਹ ਜਿਹੜਾ ਮਰਵਾਹਾ ਖੱਤਰੀ ਹੈ, ਗੋਂਦੇ ਦਾ ਪੁੱਤਰ, ਇਹ ਇਸੇ ਤਰ੍ਹਾਂ ਹੀ ਉੱਚੀ ਉੱਚੀ ਰੌਲਾ ਪਾਉਂਦਾ ਹੈ, ਪੁਕਾਰਦਾ ਹੈ, ਪਰ ਇਹਦੇ ਕੋਲੇ ਕੋਈ ਸੁਣਨ ਵਾਸਤੇ ਨਹੀਂ ਆਉਂਦਾ। ਇਹਦੀ ਹਾਲਤ ਇਸ ਤਰ੍ਹਾਂ ਬਣ ਗਈ ਹੈ ਜਿਵੇਂ ਕੋਈ ਉਜਾੜ ਵਿੱਚ ਖੜਾ ਹੋਇਆ ਆਦਮੀ ਉੱਚੀ ਉੱਚੀ ਰੌਲਾ ਪਾਵੇ, ਉਹਦਾ ਰੌਲਾ ਕੋਈ ਵੀ ਸੁਣਦਾ ਨਹੀਂ ਹੈ। ਇਸੇ ਤਰ੍ਹਾਂ ਸਾਰੇ ਲੋਕ ਇਸਦਾ ਖਹਿੜਾ ਛੱਡ ਗਏ ਹਨ।
ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਦੇ ਅੰਦਰ ਚੁਗਲੀ ਦਾ ਸੁਭਾਅ ਹੁੰਦਾ, ਇੱਧਰੋਂ ਸੁਣੀ ਉੱਧਰ ਜਾ ਕੇ ਦੱਸ ਦਿੱਤੀ, ਕਈਆਂ ਦਾ ਸੁਭਾਅ ਹੁੰਦਾ ਹੈ ਲਾਈ ਬੁਝਾਈ ਕਰਨੀ, ਰੌਲਾ ਪਵਾ ਦੇਣਾ, ਝਗੜਾ ਕਰਵਾ ਦੇਣਾ, ਕਈ ਬੰਦਿਆਂ ਦਾ ਸੁਭਾਅ ਐਸਾ ਹੀ ਰੱਬ ਨੇ ਬਣਾਇਆ ਹੁੰਦਾ। ਹਜ਼ੂਰ ਕਹਿੰਦੇ, ਜਿਸ ਮਨੁੱਖ ਦੇ ਅੰਦਰ ਚੁਗਲੀ ਹੈ, ਚੁਗਲੋ ਵੱਜੈ, ਭਾਈ ਉਹਨੇ ਚੁਗਲ ਹੀ ਤੇ ਵੱਜਣਾ ਹੈ। ਜਿਹੜਾ ਆਦਮੀ ਇੱਧਰ ਉੱਧਰ ਗੱਲ ਕਰਦਾ ਹੈ ਫਿਰ ਸਾਰੇ ਲੋਕ ਉਸਨੂੰ ਕਹਿੰਦੇ ਆ ਚੁਗਲ ਆ ਗਿਆ, ਮੁਖਬਰ ਆ ਗਿਆ, ਹੁਣ ਕੋਈ ਗੱਲ ਨਾ ਕਰਿਓ। ਇਸ ਢੰਗ ਦੇ ਨਾਲ ਜਿਸ ਮਨੁੱਖ ਦੇ ਅੰਦਰ ਚੁਗਲੀ ਹੁੰਦੀ ਹੈ, ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ, ਫਿਰ ਉਹਦਾ ਨਾਮ ਚੁਗਲ ਹੀ ਸੰਸਾਰ ਦੇ ਵਿੱਚ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਕੀਤਾ ਕਰਤਿਆ ਉਸ ਦਾ ਸਭ ਗਇਆ, ਉਸਦਾ ਕੀਤਾ ਕਤਰਿਆ ਸਾਰਾ ਹੀ ਚਲਾ ਗਿਆ। ਇਹਦਾ ਮਤਲਬ ਇਹ ਹੈ ਜਿਹੜਾ ਆਦਮੀ ਚੁਗਲੀ ਕਰਦਾ ਹੈ, ਆਪਣੀ ਚੁਗਲੀ ਦੇ ਸੁਭਾਅ ਦੇ ਕਾਰਨ ਜੇ ਕੋਈ ਉਸਨੇ ਕਿਸੇ ਦਾ ਭਲਾ ਵੀ ਕੀਤਾ ਹੁੰਦਾ ਨਾ, ਉਹ ਵੀ ਬੇਅਰਥ ਚਲਿਆ ਜਾਂਦਾ ਹੈ ਅਤੇ ਅੱਗੋਂ ਲੋਕ ਕਹਿਣ ਲੱਗ ਜਾਂਦੇ ਨੇ ਬਈ ਤੇਰਾ ਕੀ ਭਰੋਸਾ ਹੈ, ਤੇਰਾ ਕੀ ਇਤਬਾਰ ਹੈ, ਅੱਜ ਤੂੰ ਫਲਾਨੇ ਦੀ ਨਿੰਦਿਆ ਕਰਦਾ ਕੱਲ੍ਹ ਨੂੰ ਸਾਡੀ ਵੀ ਕਰੇਗਾ। ਇਸ ਢੰਗ ਦੇ ਨਾਲ ਉਹਦਾ ਕੀਤਾ ਕਤਰਿਆ ਸਾਰਾ ਵਿਅਰਥ ਚਲਿਆ ਗਿਆ।
ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜਾ ਹਮੇਸ਼ਾ ਅਣਹੋਂਦੀ ਦਾ ਅਰਥ ਹੈ ਅਣਹੋਈ, ਪਰਾਈ ਚੁਗਲੀ ਕਰਦਾ ਸੀ ਭਾਵ ਝੂਠੀਆਂ ਤੋਹਮਤਾਂ ਲਾਉਂਦਾ ਸੀ, ਝੂਠੇ ਦੋਸ਼ ਆਰੋਪਦਾ ਸੀ, ਤੇ ਹੁਣ ਉਹ ਗੱਲ ਤਾਂ ਪਰੂਫ ਹੋ ਨਾ ਸਕੀ। ਹੁਣ ਫਿਰ ਕੀ ਹੋਇਆ, ਉਸ ਦਾ ਮੂੰਹ ਕਾਲਾ ਹੋਇਆ, ਇਸੇ ਲਈ ਮੂੰਹ ਕੱਢ ਨਾ ਸਕਿਆ। ਹੁਣ ਉਹ ਲੋਕਾਂ ਦੇ ਸਾਹਮਣੇ ਆਪਣਾ ਮੂੰਹ ਵੀ ਨਹੀਂ ਕੱਢ ਸਕਦਾ, ਕਿਉਂਕਿ ਇੱਕ ਵਾਰੀ ਆਦਮੀ ਜਦੋਂ ਝੂਠੀ ਗੱਲ ਕਰਕੇ ਤੇ ਫਿਰ ਮੁੱਕਰ ਜਾਂਦਾ ਹੈ, ਲੋਕਾਂ ਵਿੱਚ ਉਸਦੀ ਬਦਨਾਮੀ ਹੁੰਦੀ, ਮੂੰਹ ਕਾਲਾ ਹੁੰਦਾ ਹੈ, ਫਿਰ ਉਹ ਲੋਕਾਂ ਦੇ ਸਾਹਮਣੇ ਮੂੰਹ ਨਹੀਂ ਕੱਢ ਸਕਦਾ, ਭਾਵ ਉਹਦੇ ਅੰਦਰ ਝੂਠ ਹੋਣ ਕਰਕੇ ਤੇ ਫਿਰ ਉਹਦੇ ਬਾਰੇ ਕੋਈ ਸਬੂਤ ਨਾ ਹੋਣ ਕਰਕੇ ਝੂਠਾ ਸਿੱਧ ਹੋ ਜਾਂਦਾ ਹੈ, ਫਿਰ ਸ਼ਰਮ ਦਾ ਮਾਰਾ ਲੋਕਾਂ ਦੇ ਸਾਹਮਣੇ ਮੂੰਹ ਵੀ ਨਹੀਂ ਕੱਢ ਸਕਦਾ।
ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਸ ਕਲਯੁਗ ਦੇ ਵਿੱਚ ਆਹ ਜੋ ਸਰੀਰ ਹੈ ਇਹ ਕਰਮਾਂ ਦੀ ਧਰਤੀ ਹੈ, ਤੇ ਧਰਤੀ ਦਾ ਸੁਭਾਵ ਇਹ ਹੈ ਜਿਹਾ ਕੋ ਬੀਜੇ ਤੇਹਾ ਕੋ ਖਾਏ, ਜਿਹੋ ਜਿਹਾ ਕੋਈ ਬੀਜ ਧਰਤੀ ਵਿੱਚ ਬੀਜਦਾ ਹੈ ਤੇ ਉਹੋ ਜਿਹਾ ਉਹਦਾ ਫਲ ਖਾ ਲੈਂਦਾ, ਕਿਉਂਕਿ ਪ੍ਰਕਿਰਤੀ ਦਾ ਇਹ ਨਿਯਮ ਹੈ, ਇਹ ਧਰਤੀ ਧਰਮ ਦੀ ਮਾਂ ਹੈ, ਤੁਸੀਂ ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜੋਗੇ ਤੇ ਉਹੋ ਜਿਹਾ ਹੀ ਤੁਹਾਨੂੰ ਖਾਣ ਵਾਸਤੇ ਮਿਲੇਗਾ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਹੁਣ ਕੋਈ ਕਿੱਕਰਾਂ ਦੇ ਬੀਜ ਬੀਜ ਕੇ ਤੇ ਫਿਰ ਆਖੇ ਮੈਨੂੰ ਹੁਣ ਬਜੌਰ ਦੇਸ਼ ਦੀਆਂ ਦਾਖਾਂ ਮੇਵੇ ਖਾਣ ਵਾਸਤੇ ਮਿਲਣ, ਉਹਦੀ ਇਹ ਸਦਰ ਕਿਵੇਂ ਪੂਰੀ ਹੋ ਸਕਦੀ? ਨਹੀਂ ਹੋ ਸਕਦੀ। ਜਿਹੜਾ ਆਦਮੀ ਕਿੱਕਰਾਂ ਦੇ ਬੀਜ ਬੀਜੇਗਾ ਤੇ ਫਿਰ ਤਾਂ ਉਹਨੂੰ ਕੰਡੇ ਹੀ ਚੁਗਣੇ ਪੈਣਗੇ, ਕੰਡੇ ਹੀ ਉਸ ਨੂੰ ਵੱਜਣਗੇ। ਜੇ ਕੋਈ ਕਿਸੇ ਦੇ ਨਾਲ ਅਣਹੋਈ, ਈਰਖਾ, ਬਖੀਲੀ, ਦੁਐਸ਼ ਕਰੇਗਾ, ਉਹ ਸਮਝ ਲਓ ਕੰਡਿਆਂ ਦੇ ਬੀਜ ਬੀਜਦਾ ਹੈ, ਫਿਰ ਉਹਨੂੰ ਆਪਣੇ ਕੰਡੇ ਆਪ ਹੀ ਚੁਗਣੇ ਪੈਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਮੁਖੋ, ਇਸ ਕਲਯੁਗ ਦੇ ਵਿੱਚ ਇਹ ਸਰੀਰ ਕਰਮ ਦੀ ਧਰਤੀ ਹੈ, ਇਹਦੇ ਵਿੱਚ ਜਿਹੋ ਜਿਹਾ ਕੋਈ ਕਰਮਾਂ ਦਾ ਬੀਜ ਬੀਜਦਾ ਹੈ ਉਹੋ ਜਿਹਾ ਹੀ ਫਲ ਖਾਂਦਾ ਹੈ। ਇਹਦਾ ਇਹ ਮਤਲਬ ਨਹੀਂ ਕੋਈ ਬੀਜ ਹੋਰ ਬੀਜਿਆ ਜਾਵੇ ਤੇ ਫਲ ਕੋਈ ਹੋਰ ਸਾਨੂੰ ਮਿਲੇ, ਫਿਰ ਇਹ ਧਰਤੀ ਧਰਮ ਦੀ ਨਹੀਂ ਹੋ ਸਕਦੀ। ਧਰਮ ਦੀ ਧਰਤੀ ਤਾਂ ਹੀ ਇਸ ਨੂੰ ਆਖਿਆ ਹੈ ਵੀ ਇਹਦੇ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਫਲ ਖਾਂਦਾ ਹੈ।
ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਠੀਕ ਹੈ ਜਿਹੜਾ ਬੰਦਾ ਚੁਗਲ ਹੁੰਦਾ ਹੈ, ਝੂਠਾ ਹੁੰਦਾ ਹੈ, ਉਹ ਗੱਲਾਂ ਬਹੁਤ ਕਰਦਾ ਹੈ, ਉੱਠੀਆਂ ਸਿੱਧੀਆਂ, ਇੱਧਰਲੀਆਂ ਉੱਧਰਲੀਆਂ, ਪਰ ਹਜ਼ੂਰ ਕਹਿੰਦੇ ਗੱਲਾਂ ਦੇ ਉੱਪਰ ਤੇ ਨਿਆਂ ਨਹੀਂ ਹੋ ਸਕਦਾ। ਕਈ ਵਾਰੀ ਆਦਮੀ ਆਪਣੇ ਇੱਕ ਝੂਠ ਨੂੰ ਲੁਕਾਉਣ ਵਾਸਤੇ ਸੈਂਕੜੇ ਹੋਰ ਝੂਠ ਬੋਲਦਾ, ਇੱਕ ਪਾਪ ਨੂੰ ਲੁਕਾਉਣ ਵਾਸਤੇ ਹੋਰ ਅਨੇਕਾਂ ਪਾਪ ਕਰਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਜੇ ਹੁਣ ਚੋਰ ਆਦਮੀ ਚੋਰੀ ਕਰਕੇ ਆਖੇ ਮੈਂ ਤੇ ਚੋਰੀ ਕੀਤੀ ਹੀ ਨਹੀਂ, ਗੱਲਾਂ ਦੇ ਉੱਤੇ ਕੋਈ ਨਿਆਂ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਿਸ ਖਾਧੀ ਤਤਕਾਲ ਮਰ ਜਾਏ। ਇੱਕ ਗੱਲ ਯਾਦ ਰੱਖੋ, ਜਿਸਨੇ ਵਿਓਹ ਖਾ ਲਈ, ਜ਼ਹਿਰ ਖਾ ਲਈ, ਉਹ ਛੇਤੀ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਅਣਹੋਈ, ਈਰਖਾ, ਦੁਐਸ਼ ਰੱਖਦੇ ਹਾਂ, ਇਹ ਮਨ ਨੂੰ ਜ਼ਹਿਰ ਹੈ, ਜਦੋਂ ਅਸੀਂ ਇਹ ਜ਼ਹਿਰ ਖਾ ਲਈ ਤੇ ਸਮਝ ਲਓ ਤਤਕਾਲ ਮਰ ਜਾਏ, ਫਿਰ ਬੜੀ ਛੇਤੀ ਸਾਡੀ ਆਤਮਕ ਮੌਤ ਹੋ ਜਾਂਦੀ ਹੈ, ਰੱਬ ਵੱਲੋਂ ਅਸੀਂ ਮਰ ਜਾਂਦੇ ਹਾਂ ਤੇ ਵਾਹਿਗੁਰੂ ਪਰਮੇਸ਼ਰ ਵੀ ਸਾਨੂੰ ਆਪਣੇ ਮਨੋ ਵਿਸਾਰ ਦਿੰਦਾ ਹੈ।
ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜੋ ਗੁੰਦੇ ਦੇ ਪੁੱਤਰ ਦਾ ਹਾਲ ਹੋਇਆ ਉਹਨੂੰ ਵੇਖ ਕੇ ਇਹ ਬਚਨ ਕਹਿ ਰਹੇ ਨੇ, ਐ ਭਾਈ ਵੇਖੋ ਸੱਚੇ ਕਰਤਾ ਪੁਰਖ ਵਾਹਿਗੁਰੂ ਦਾ ਇਨਸਾਫ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਿਹੋ ਜਿਹਾ ਕੋਈ ਆਦਮੀ ਕਰਮ ਕਰਦਾ ਹੈ ਤੇ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ। ਜੇ ਗੋਂਦੇ ਦੇ ਪੁੱਤਰ ਮਰਵਾਹੇ ਨੇ ਗੁਰੂ ਘਰ ਦੇ ਨਾਲ ਅਣਹੋਈ ਈਰਖਾ ਕੀਤੀ ਉਹਦਾ ਫਲ ਉਸ ਨੂੰ ਮਿਲਿਆ ਹੈ। ਸਰਕਾਰੇ ਦਰਬਾਰੇ ਜਾ ਕੇ ਵੀ ਝੂਠਾ ਹੋਇਆ, ਛਿੱਤਰ ਵੀ ਪਏ ਨੇ, ਲੋਕਾਂ ਵਿੱਚ ਵੀ ਬਦਨਾਮੀ ਹੋਈ ਹੈ, ਪਾਗਲ ਹੋ ਕੇ ਅਤੇ ਆਖਰ ਉਸ ਨੂੰ ਮੌਤ ਦੇ ਘਾਟ ਉਤਰਨਾ ਪਿਆ ਹੈ। ਇਸੇ ਲਈ ਇਹ ਇੱਕ ਸੱਚਾ ਨਿਆਂ ਹੈ। ਸੱਚ ਕਰਤੇ ਕਹੋ ਕਰਤਾ ਪੁਰਖ, ਸੱਚੇ ਕਰਤਾ ਪੁਰਖ ਦਾ ਇਹ ਸੱਚਾ ਨਿਆਂ ਹੈ। ਇਹ ਦੁਨੀਆਂ ਦੇ ਲੋਕੋ ਵੇਖੋ ਧਿਆਨ ਦੇ ਨਾਲ, ਜਿਹੋ ਜਿਹਾ ਕੋਈ ਕਰਦਾ ਹੈ ਅਤੇ ਉਹ ਜਿਹਾ ਪਾਈ ਫਿਰ ਉਸਨੂੰ ਫਲ ਖਾਣਾ ਪੈਂਦਾ ਹੈ। ਇੱਕ ਮਹਾਂਪੁਰਖ ਛੋਟੀ ਜਿਹੀ ਸਾਖੀ ਵੀ ਸਰਵਣ ਕਰਵਾਉਂਦੇ ਸਨ। ਕਹਿੰਦੇ ਇਹ ਕੋਈ ਸਾਧੂ ਸੀ, ਉਹ ਇੱਕ ਬ੍ਰਕ ਸਾਧੂ ਸੀ, ਰਾਗ ਦੁਆਸ਼ ਤੋਂ ਰਹਿਤ। ਕਦੀ ਕਦੀ ਭਿੱਖਿਆ ਮੰਗਣ ਵਾਸਤੇ ਪਿੰਡ ਵਿੱਚ ਚਲਿਆ ਜਾਂਦਾ। ਉਸ ਪਿੰਡ ਦੇ ਵਿੱਚ ਇੱਕ ਮਾਈ ਸੀ, ਉਹ ਬੜੀ ਹੀ ਖਰਵੇ ਸੁਭਾਅ ਦੀ ਸੀ। ਉਹ ਸਾਧੂ ਇੱਕ ਗੱਲ ਆਖਿਆ ਕਰੇ, ਉਹ ਕਹਿਣ ਲੱਗਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਕੋਈ ਕਰਕੇ ਵੇਖ ਲਓ। ਜਦੋਂ ਇੰਨੀ ਗੱਲ ਆਖੇ ਤਾਂ ਉਸ ਵੇਲੇ ਮਾਈ ਸੜਬੜ ਜਾਇਆ ਕਰੇ। ਇੱਕ ਦਿਨ ਪਤਾ ਨਹੀਂ ਉਸ ਮਾਈ ਦੇ ਮਨ ਦੇ ਵਿੱਚ ਕੀ ਖਿਆਲ ਆਇਆ। ਉਹਨੇ ਸੋਚਿਆ, ਇਹ ਸਾਧ ਆ ਕੇ ਰੋਜ਼ ਸਾਨੂੰ ਕਣਤਾਉਂਦਾ ਹੈ, ਇਹਦਾ ਕੰਡਾ ਕੱਢ ਹੀ ਦੇਣਾ ਚਾਹੀਦਾ। ਪਹਿਲਾਂ ਕਦੇ ਵੀ ਉਸਨੇ ਉਸ ਸਾਧੂ ਨੂੰ ਕਦੀ ਪ੍ਰਸ਼ਾਦਾ ਨਹੀਂ ਸੀ ਦਿੱਤਾ, ਪਰ ਉਸ ਦਿਨ ਉਹਦੇ ਮਨ ਵਿੱਚ ਪਾਪ ਸੀ। ਉਹਨੇ ਆਪਣੇ ਘਰ ਦੇ ਵਿੱਚ ਦੋ ਪਰੌਠੇ ਬਣਾਏ ਅਤੇ ਉਹਨਾਂ ਵਿੱਚ ਜ਼ਹਿਰ ਪਾ ਦਿੱਤੀ ਅਤੇ ਪਰੌਠਿਆਂ ਵਿੱਚ ਜ਼ਹਿਰ ਪਾ ਕੇ ਅਤੇ ਜਦੋਂ ਸਾਧੂ ਆਇਆ, ਪਹਿਲਾਂ ਹੀ ਉਹ ਤਿਆਰ ਹੋ ਕੇ ਖੜ੍ਹੀ ਸੀ ਅਤੇ ਉਸਨੇ ਉਹ ਸਾਧੂ ਨੂੰ ਦੋ ਪਰੌਠੇ ਦੇ ਦਿੱਤੇ ਅਤੇ ਕਹਿਣ ਲੱਗੀ, ਲਓ ਮਹਾਤਮਾ ਜੀ, ਮੈਂ ਬੜੇ ਪ੍ਰੇਮ ਦੇ ਨਾਲ ਤੁਹਾਡੇ ਵਾਸਤੇ ਬਣਾਏ ਨੇ, ਇਹਨਾਂ ਨੂੰ ਤੁਸੀਂ ਹੀ ਛਕਣਾ ਹੈ। ਉਹ ਸਾਧੂ ਕਹਿਣ ਲੱਗੇ, ਮਾਈ ਤੇਰਾ ਭਲਾ ਹੋਵੇ। ਇੰਨਾ ਕਹਿ ਕੇ ਉਹਦੇ ਪਰੌਠੇ ਲੈ ਕੇ ਵਾਪਸ ਚੱਲ ਪਏ। ਜਦੋਂ ਵਾਪਸ ਆ ਰਹੇ ਸਨ, ਜਿੱਥੇ ਉਹ ਸਾਧੂ ਦਾ ਆਸ਼ਰਮ ਸੀ ਉਹਦੇ ਨੇੜੇ ਹੀ ਇਸ ਮਾਈ ਦਾ ਖੇਤ ਸੀ। ਇਹਦੇ ਮੁੰਡੇ ਹਾਲ ਵਾਹੁੰਦੇ ਵਾਹੁੰਦੇ ਅਚਾਨਕ ਉਹ ਸਾਧੂ ਕੋਲ ਆ ਗਏ। ਦੁਪਹਿਰ ਦਾ ਵਕਤ ਸੀ। ਉਹ ਆ ਕੇ ਕਹਿਣ ਲੱਗੇ, ਮਹਾਤਮਾ ਜੀ, ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਬਈ ਸਾਨੂੰ ਤੁਸੀਂ ਪ੍ਰਸ਼ਾਦਾ ਛਕਾ ਦਿਓ। ਸਾਧੂ ਦਿਆਲੂ ਕਿਰਪਾਲੂ ਹੁੰਦੇ ਨੇ। ਉਹ ਕਹਿਣ ਲੱਗੇ ਵੀ ਸਾਡੇ ਕੋਲ ਦੋ ਪਰੌਠੇ ਨੇ, ਮਾਈ ਦੇ ਦੋ ਹੀ ਮੁੰਡੇ ਸਨ। ਕਹਿੰਦੇ, ਲਓ ਅਸੀਂ ਅੱਜ ਨਹੀਂ ਛਕਦੇ, ਵਰਤ ਰੱਖ ਲੈਂਦੇ ਹਾਂ ਅਤੇ ਤੁਸੀਂ ਇੱਕ ਇੱਕ ਪਰੌਠਾ ਛਕ ਲਵੋ। ਹੁਣ ਉਹ ਸਾਧੂ ਨੂੰ ਤਾਂ ਕੋਈ ਪਤਾ ਨਹੀਂ ਸੀ ਕੀ ਗੱਲ ਹੈ ਕੀ ਨਹੀਂ। ਉਸ ਮਾਈ ਦੇ ਹੀ ਪਰੌਠੇ ਉਸ ਮਾਈ ਦੇ ਹੀ ਦੋਵਾਂ ਪੁੱਤਰਾਂ ਨੂੰ ਦੇ ਦਿੱਤੇ ਅਤੇ ਜਦੋਂ ਉਹਨਾਂ ਨੇ ਉਹ ਪਰੌਠੇ ਖਾਧੇ, ਜ਼ਹਿਰ ਦਾ ਅਸਰ ਤਾਂ ਹੋਣਾ ਹੀ ਸੀ ਅਤੇ ਅਖੀਰ ਉਹ ਪੁੱਤਰਾਂ ਨੂੰ ਜਦੋਂ ਜ਼ਹਿਰ ਚੜ੍ਹੀ ਅਤੇ ਇੱਕਦਮ ਬੇਹੋਸ਼ ਹੋ ਗਏ। ਉਸ ਵੇਲੇ ਕੋਈ ਇੰਨੇ ਡਾਕਟਰੀ ਇਲਾਜ ਵੀ ਨਹੀਂ ਸਨ ਹੁੰਦੇ ਅਤੇ ਅਖੀਰ ਜਦੋਂ ਤੱਕ ਉਹਨਾਂ ਨੂੰ ਕਰ ਲਿਆਂਦਾ ਗਿਆ ਅਤੇ ਉਹਨਾਂ ਨੂੰ ਪੁੱਛਿਆ, ਭਾਈ ਦੱਸੋ ਕੀ ਗੱਲ ਹੈ, ਤੁਸੀਂ ਕੀ ਖਾਧਾ ਸੀ, ਤੁਹਾਨੂੰ ਕੀ ਹੋ ਗਿਆ? ਤਾਂ ਉਸ ਵੇਲੇ ਉਹਨਾਂ ਨੇ ਇੱਕੋ ਹੀ ਗੱਲ ਆਖੀ ਵੀ ਅਸੀਂ ਸਾਧੂ ਕੋਲੋਂ ਪਰੌਠੇ ਲੈ ਕੇ ਖਾਧੇ ਸਨ, ਵੀ ਸਾਨੂੰ ਕੋਈ ਪਤਾ ਨਹੀਂ ਵੀ ਉਹਨਾਂ ਵਿੱਚ ਕੀ ਸੀ ਕੀ ਨਹੀਂ ਸੀ। ਜਦੋਂ ਲੋਕ ਸਾਧੂ ਕੋਲ ਆਏ ਅਤੇ ਕਹਿਣ ਲੱਗੇ, ਵੀ ਤੂੰ ਦੱਸ ਇਹ ਪਰੌਠੇ ਕਿੱਥੋਂ ਲਿਆਂਦੇ ਸਨ? ਅਤੇ ਜਦੋਂ ਇਹ ਗੱਲ ਪੁੱਛੀ ਗਈ, ਉਹ ਕਹਿੰਦੇ ਵੀ ਮੈਂ ਤਾਂ ਇਹਨਾਂ ਦੇ ਘਰੋਂ ਹੀ ਲਿਆਂਦੇ ਸਨ, ਇਹਨਾਂ ਦੀ ਮਾਂ ਨੇ ਮੈਨੂੰ ਇਹ ਪਰੌਠੇ ਦਿੱਤੇ ਸਨ। ਅਤੇ ਜਦੋਂ ਮਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਾਰ ਮਾਰ ਕੇ ਰੋਵੇ, ਵੀ ਮੈਂ ਤਾਂ ਸਾਧੂ ਦਾ ਬੁਰਾ ਸੋਚਿਆ ਸੀ, ਮੇਰਾ ਆਪਣਾ ਘਰ ਹੀ ਬਰਬਾਦ ਹੋ ਗਿਆ। ਇਹਦਾ ਮਤਲਬ ਇਹ ਹੋਇਆ ਵੀ ਜਦੋਂ ਕੋਈ ਆਦਮੀ ਕਿਸੇ ਬਾਰੇ ਟੂਆ ਪੁੱਟਦਾ ਹੈ, ਉਹਦੇ ਵਾਸਤੇ ਪਹਿਲਾਂ ਖੂਹ ਤਿਆਰ ਹੁੰਦਾ ਅਤੇ ਫਿਰ ਉਹਦੇ ਵਿੱਚ ਡਿੱਗਣ ਤੋਂ ਉਸਨੂੰ ਆਪਣੇ ਬਚਾਅ ਲਈ ਸੋਚਣਾ ਚਾਹੀਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਰ ਬਾਰ ਸਾਨੂੰ ਇਹ ਗੱਲ ਸਮਝਾਉਂਦੇ ਨੇ, ਬਈ ਤੁਸੀਂ ਪਾਈ ਕੰਮ ਸੋਚ ਸਮਝ ਕੇ ਕਰਿਆ ਕਰੋ, ਕਿਉਂਕਿ ਇਹ ਜਿਹੜਾ ਸਰੀਰ ਹੈ ਕਰਮ ਦੀ ਧਰਤੀ ਹੈ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਇਹਦੇ ਵਿੱਚ ਜਿਹੋ ਜਿਹਾ ਕੋਈ ਚੰਗਾ ਮਾੜਾ ਕਰਮ ਕਰਦਾ ਹੈ ਤੇ ਉਹੋ ਜਿਹਾ ਹੀ ਫਲ ਪ੍ਰਾਪਤ ਕਰ ਲੈਂਦਾ ਹੈ।
ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਐਸੀ ਸਾਰੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੀਆਂ ਭਾਵ ਤੁਰ ਦਰਗਾਹ ਦੀਆਂ ਗੱਲਾਂ ਆਖ ਕੇ ਸੁਣਾ ਰਹੇ ਹਾਂ। ਜੋ ਕੁਝ ਉਸ ਵਾਹਿਗੁਰੂ ਦੇ ਦਰ ਕਰ ਇਨਸਾਫ਼ ਹੁੰਦਾ ਹੈ, ਉਹ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ।
ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀ।
ਹੁਣ ਇਹ ਜੋ ਦੂਜਾ ਸਲੋਕ ਆ ਰਿਹਾ ਹੈ ਇਹਦੇ ਵਿੱਚ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ ਅਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਦਾ ਬਾਈਕਾਟ ਕਰ ਦਿੱਤਾ ਅਤੇ ਆਖਿਆ ਬਈ ਤੁਸੀਂ ਸਾਡੇ ਕੋਲ ਨਾ ਆਇਓ, ਅਸੀਂ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਦੇਵਾਂਗੇ। ਅਤੇ ਹੁਣ ਉਹਨਾਂ ਦਾ ਜੋ ਹਸ਼ਰ ਹੋਇਆ ਹੈ ਹੁਣ ਉਹਦੇ ਬਾਰੇ ਫਿਰ ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਨ ਲੱਗੇ ਨੇ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਤੱਖ ਹੁੰਦਿਆਂ ਹੋਇਆਂ ਜਿਹੜੇ ਲੋਕ ਗੁਰੂ ਤੋਂ ਵਿਛੜੇ ਹੋਏ ਸਨ ਤਿੰਨ ਕੋ ਦਰ ਢੋਈ ਨਾਹੀਂ, ਬਈ ਹੁਣ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕਿਧਰੇ ਢੋਈ ਨਹੀਂ ਮਿਲ ਸਕਦੀ।
ਕੋਈ ਜਾਏ ਮਿਲੈ ਤਿੰਨ ਨਿੰਦਕਾ, ਮੋਹ ਫਿੱਕੇ ਥੁੱਕ ਥੁੱਕ ਮੋਹੇ ਪਾਹੀ।
ਜੇ ਕੋਈ ਆਮ ਹੋਰ ਆਦਮੀ ਵੀ ਐਸੇ ਗੁਰੂ ਦੇ ਨਿੰਦਕਾਂ ਨੂੰ ਜਾ ਕੇ ਮਿਲਦੇ ਹਨ ਮੋਹ ਫਿੱਕੇ, ਉਹਨਾਂ ਦੇ ਵੀ ਮੂੰਹ ਬੇਰੌਣਕੇ ਹੋ ਜਾਂਦੇ ਨੇ, ਉਹਨਾਂ ਦੇ ਮੂੰਹ ਤੇ ਵੀ ਉਦਾਸੀ ਛਾ ਜਾਂਦੀ ਹੈ, ਥੁੱਕ ਥੁੱਕ ਮੋਹੇ ਪਾਈ, ਤੇ ਉਹਨਾਂ ਦੇ ਮੂੰਹ ਤੇ ਵੀ ਲੋਕੀ ਥੁੱਕ ਥੁੱਕ ਦੇ ਨੇ, ਲਾਣ ਤਾਂ ਦਿੰਦੇ ਨੇ ਵੀ ਤੁਸੀਂ ਗੁਰੂ ਦੇ ਨਿੰਦਕਾਂ ਦੇ ਨਾਲ ਰਲ ਗਏ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਇਸ ਤਰ੍ਹਾਂ ਉਹਨਾਂ ਦੇ ਮੂੰਹ ਵੀ ਬੇਰੌਣਕੇ ਹੋ ਜਾਂਦੇ ਨੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਲੋਕੀ ਥੁੱਕ ਸੁੱਟਦੇ ਹਨ।
ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਸਤਿਗੁਰ ਫਿਟਕੇ, ਜਿਹੜੇ ਸਤਿਗੁਰੂ ਨੇ ਫਿਟਕਾਰ ਦਿੱਤੇ, ਜਿਹੜੇ ਸਤਿਗੁਰੂ ਨੇ ਦੁਰਕਾਰ ਦਿੱਤੇ, ਸੇ ਸਭ ਜਗਤ ਫਿਟਕੇ, ਫਿਰ ਸਾਰੇ ਸੰਸਾਰ ਨੇ ਵੀ ਉਹਨਾਂ ਨੂੰ ਫਿਟਕਾਰ ਦਿੱਤਾ। ਨਿਤ ਭੰਬਲ ਭੂਸੇ ਖਾਹੀ, ਤੇ ਹੁਣ ਦੇਖ ਲਓ ਐਵੇਂ ਭੰਬਲ ਭੂਸੇ ਖਾਂਦੇ ਫਿਰਦੇ ਨੇ, ਭਾਵ ਜਿਹੜੇ ਮਰਵਾਹੇ ਖੱਤਰੀ ਸਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਫਿਟਕਾਰਿਆ, ਅਤੇ ਫਿਰ ਸਰਕਾਰੀ ਦਰਬਾਰੇ ਗਏ, ਉੱਥੇ ਵੀ ਝੂਠੇ ਹੋਏ, ਅਤੇ ਫਿਰ ਸਾਰੇ ਸੰਸਾਰ ਦੇ ਵਿੱਚ ਵੀ ਉਹਨਾਂ ਨੂੰ ਲਾਹਣਤਾਂ ਮਿਲੀਆਂ, ਅਤੇ ਹੁਣ ਉਹ ਭੰਬਲ ਭੂਸੇ ਖਾਂਦੇ ਫਿਰਦੇ ਹਨ।
ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਹਾ ਫਿਰਾਹੀ।
ਇਹਦਾ ਕਾਰਨ ਕੀ ਹੈ? ਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਦਾ ਅਰਥ ਛਪਾਇਆ ਹੈ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਛਪਾਇਆ ਹੈ, ਅਤੇ ਉਹ ਫਿਰ ਹੁਣ ਅੱਗੇ ਟਾਹਾਂ ਦਾ ਅਰਥ ਹੈ ਵੀ ਹੋਰ ਢੋਈ ਹੋਰ ਆਸਰਾ ਭਾਲਦੇ ਫਿਰਦੇ ਨੇ, ਪਰ ਉਹਨਾਂ ਨੂੰ ਕੋਈ ਆਸਰਾ ਮਿਲ ਨਹੀਂ ਰਿਹਾ। ਜਿਹੜੇ ਗੁਰੂ ਦੇ ਧੱਕੇ ਹੋਏ ਨੇ ਉਹਨਾਂ ਨੂੰ ਹੋਰ ਕੌਣ ਆਸਰਾ ਦੇ ਸਕਦਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਇਸ਼ਾਰਾ ਉਸ ਘਟਨਾ ਵੱਲ ਹੈ ਜਦੋਂ ਇਹਨਾਂ ਦਾ ਬਜ਼ੁਰਗ ਗੁੰਦਾ ਖੱਤਰੀ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਸੀ। ਬੇਨਤੀ ਕੀਤੀ, ਮਹਾਰਾਜ ਮੈਂ ਪਿੰਡ ਨਗਰ ਵਸਾਉਣਾ ਚਾਹੁੰਦਾ ਹਾਂ, ਤੁਸੀਂ ਉਹਦੇ ਵਿੱਚ ਮੇਰੀ ਮਦਦ ਕਰੋ। ਤਾਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਭੇਜਿਆ ਸੀ, ਜਾਓ ਜਾ ਕੇ ਤੁਸੀਂ ਗੋਇੰਦਵਾਲ ਨਗਰ ਵਸਾਓ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਲੋ ਕਿਰਪਾ ਕੀਤੀ, ਗੋਂਦੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਗੋਇੰਦਵਾਲ ਨਗਰ ਵਸਾ ਦਿੱਤਾ। ਅਤੇ ਹੁਣ ਜਦੋਂ ਉੱਥੇ ਸੰਗਤਾਂ ਦੀ ਰੌਣਕ ਹੋ ਗਈ, ਗੋਂਦਾ 'ਤੇ ਚੜ੍ਹਾਈ ਕਰ ਗਿਆ, ਉਹਦੇ ਪੁੱਤਰ ਦਾਅਵੇਦਾਰ ਬਣ ਬੈਠੇ। ਹੁਣ ਸਤਿਗੁਰੂ ਕਹਿੰਦੇ ਨੇ, ਉਹ ਕਹਿੰਦੇ ਇਹ ਤਾਂ ਹੈ ਹੀ ਪਿੰਡ ਸਾਡਾ, ਅਸੀਂ ਇਹਦੇ ਮਾਲਕ ਹਾਂ, ਅਸੀਂ ਚੌਧਰੀ ਹਾਂ। ਹੁਣ ਗੁਰੂ ਦਾ ਪਰਉਪਕਾਰ ਤਾਂ ਭੁਲਾ ਦਿੱਤਾ ਨਾ, ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਹੀ ਅਲੋਪ ਕਰ ਦਿੱਤਾ ਹੈ, ਗੁਰੂ ਨੂੰ ਹੀ ਛਪਾ ਦਿੱਤਾ ਹੈ, ਸਤਿਗੁਰੂ ਦੇ ਪਰਉਪਕਾਰ ਨੂੰ ਭੁੱਲ ਗਏ ਨੇ, ਹੁਣ ਉਹ ਲੋਕਾਂ ਦੇ ਪਾਸੋਂ ਟਾਹਾਂ ਦਾ ਅਰਥ ਹੈ ਵੀ ਢੋਈ ਆਸਰਾ ਲੈਂਦੇ ਫਿਰਦੇ ਨੇ, ਕੋਈ ਆਸਰਾ ਨਹੀਂ ਦੇ ਰਿਹਾ।
ਤਿੰਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ।
ਲੋ ਸਤਿਗੁਰੂ ਕਹਿੰਦੇ ਨੇ ਭਾਈ ਜਿਹੜੀ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਲੱਗੀ ਹੋਈ ਹੈ ਨਾ, ਅਤੇ ਗੁਰੂ ਮਹਾਰਾਜ ਨੂੰ ਕਹਿੰਦੇ ਸੀ ਤੁਸੀਂ ਸਾਡੇ ਪਿੰਡ ਵਿੱਚ ਰਹਿੰਦੇ ਹੋ, ਅਸੀਂ ਚੌਧਰੀ ਹਾਂ, ਅਤੇ ਜਿਹੜੀ ਤੁਹਾਡੇ ਕੋਲ ਸੰਗਤਾਂ ਦੀ ਕਾਰ ਭੇਟਾ ਆਉਂਦੀ ਉਹਦਾ ਹਿੱਸਾ ਸਾਨੂੰ ਦਿਆ ਕਰੋ। ਅਤੇ ਸਤਿਗੁਰੂ ਕਹਿੰਦੇ ਨੇ ਤਿੰਨ ਕੀ ਭੁੱਖ ਕਦੇ ਨਾ ਉਤਰੈ, ਉਹਨਾਂ ਦੀ ਇਹ ਭੁੱਖ ਮਾਇਆ ਦੀ ਕਦੇ ਵੀ ਉਤਰ ਨਹੀਂ ਸਕਦੀ। ਨਿਤ ਭੁੱਖਾ ਭੁੱਖ ਕੂਕਾਹੀ, ਉਹ ਹਮੇਸ਼ਾ ਭੁੱਖੇ ਹੀ ਭੁੱਖੇ ਕੂਕਾਂ ਮਾਰਦੇ ਨੇ ਵੀ ਸਾਨੂੰ ਮਾਇਆ ਮਿਲਣੀ ਚਾਹੀਦੀ ਹੈ, ਸਾਨੂੰ ਧਨ ਮਿਲਣਾ ਚਾਹੀਦਾ ਹੈ, ਅਤੇ ਸਾਨੂੰ ਦੌਲਤ ਮਿਲਣੀ ਚਾਹੀਦੀ ਹੈ। ਬਸ ਇਸੇ ਤਰ੍ਹਾਂ ਹੀ ਮਾਇਆ ਦੀ ਭੁੱਖ ਦੇ ਭੁੱਖੇ ਹਮੇਸ਼ਾ ਲਈ ਕੂਕਾਂ ਮਾਰਦੇ ਹਨ।
ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰੂ ਦੇ ਦੁਖੀਆਂ ਦਾ ਆਖਿਆ ਕੋਈ ਵੀ ਨਹੀਂ ਸੁਣਦਾ, ਨਿਤ ਹੌਲੇ ਹੌਲ ਮਰਾਹੀ ਫਿਰ ਉਹਨਾਂ ਨੂੰ ਹੌਲ ਪੈਂਦੇ ਨੇ, ਦਿਲ ਨੂੰ ਘਬਰਾ ਆਉਂਦਾ ਹੈ ਤੇ ਉਸੇ ਹੌਲ ਦੇ ਨਾਲ ਮਰਦੇ ਫਿਰਦੇ ਹਨ।
ਸਤਿਗੁਰ ਕੀ ਵਡਿਆਈ ਵੇਖ ਨਾ ਸਕਨੇ, ਉਹਨਾਂ ਅੱਗੇ ਪਿੱਛੇ ਥਾਉ ਨਾਹੀ।
ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਜਿਹੜੇ ਗੁਰੂ ਦੇ ਨਿੰਦਕ ਨੇ ਉਹ ਸਤਿਗੁਰੂ ਦੀ ਵਡਿਆਈ ਨੂੰ ਵੇਖ ਨਹੀਂ ਸਕਦੇ, ਉਹਨਾਂ ਨੂੰ ਸਤਿਗੁਰੂ ਦੀ ਵਡਿਆਈ ਸਿਖਾਉਂਦੀ ਨਹੀਂ ਹੈ, ਉਹਨਾਂ ਅੱਗੇ ਪਿੱਛੇ ਥਾਉ ਨਾਹੀਂ। ਇਸੇ ਲਈ ਉਹਨਾਂ ਦੇ ਲਈ ਨਾ ਅੱਗੇ ਨਾ ਪਿੱਛੇ, ਨਾ ਇਸ ਦੁਨੀਆਂ ਵਿੱਚ ਨਾ ਦਰਗਾਹ ਦੇ ਵਿੱਚ ਕਦੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲ ਸਕਦਾ।
ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ, ਰਹਿੰਦੀ ਖੋਹਦੀ ਸਭ ਪਤ ਗਵਾਹੀ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਭਾਈ ਸਤਿਗੁਰੂ ਦੇ ਮਾਰੇ ਹੋਏ ਨੇ, ਸਤਿਗੁਰੂ ਦੇ ਸਰਾਫੇ ਹੋਏ ਨੇ, ਸਤਿਗੁਰੂ ਦੇ ਦੁਰਕਾਰੇ ਹੋਏ ਨੇ, ਜਿਹੜੇ ਲੋਕ ਜਾ ਕੇ ਫਿਰ ਉਹਨਾਂ ਨੂੰ ਮਿਲ ਜਾਂਦੇ ਨੇ, ਰਹਿੰਦੀ ਖੋਹਦੀ ਸਭ ਪਤ ਗਵਾਹੀ, ਉਹਨਾਂ ਨੇ ਵੀ ਆਪਣੀ ਰਹਿੰਦੀ ਖੋਹਦੀ ਸਾਰੀ ਪਤ ਇੱਜ਼ਤ ਗਵਾ ਲਈ।
ਹੋਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ, ਜੇ ਉਸ ਮਿਲੈ ਤਿਸ ਕੁਸ਼ਟ ਉਠਾਈ।
ਲੋ ਹਜ਼ੂਰ ਕਹਿੰਦੇ ਨੇ ਉਹ ਤਾਂ ਭਾਈ ਅੱਗੇ ਹੀ ਗੁਰੂ ਦੇ ਫਿਟਕਾਰੇ ਹੋਏ ਕੋੜੀ ਨੇ, ਭਾਵ ਉਹ ਤਾਂ ਕੋੜੀ ਪਹਿਲਾਂ ਹੀ ਸਤਿਗੁਰੂ ਦੇ ਫਿਟਕਾਰੇ ਹੋਏ ਨੇ, ਦੁਰਕਾਰੇ ਹੋਏ ਨੇ, ਜੇ ਉਸ ਮਿਲੈ ਜਿਹੜਾ ਭਾਈ ਉਸ ਗੁਰੂ ਦੇ ਫਿਟਕਾਰਿਆਂ ਹੋਇਆਂ ਨੂੰ, ਗੁਰੂ ਦੇ ਦੁਰਕਾਰਿਆਂ ਹੋਇਆਂ ਨੂੰ ਜਾ ਕੇ ਮਿਲਦਾ ਹੈ ਤਿਸ ਕੁਸ਼ਟ ਉਠਾਹੀ, ਫਿਰ ਉਹਨੂੰ ਵੀ ਉਹ ਨਿੰਦਿਆ ਦਾ ਕੋੜ ਚਿੰਬੜ ਜਾਂਦਾ ਹੈ, ਫਿਰ ਉਹ ਵੀ ਕੋੜੀ ਬਣ ਜਾਂਦੇ ਨੇ, ਕਿਉਂਕਿ ਜਿਵੇਂ ਕੋੜ ਇੱਕ ਛੂਤ ਦੀ ਬਿਮਾਰੀ ਹੁੰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਕੋੜ ਦਾ ਇਲਾਜ ਵੀ ਕੋਈ ਨਹੀਂ ਸੀ ਹੁੰਦਾ, ਜੇ ਕਿਸੇ ਬੰਦੇ ਨੂੰ ਕੋੜ ਹੋ ਜਾਂਦਾ ਸੀ ਤਾਂ ਉਸਨੂੰ ਪਿੰਡੋਂ ਵੀ ਬਾਹਰ ਕਿਸੇ ਦੂਰ ਥਾਂ 'ਤੇ ਉਸਨੂੰ ਛੱਡ ਦਿੱਤਾ ਜਾਂਦਾ ਸੀ ਅਤੇ ਉਹਦੇ ਕੋਈ ਨੇੜੇ ਨਹੀਂ ਸੀ ਜਾਂਦਾ, ਰੋਟੀ ਪਾਣੀ ਵੀ ਉਹਨੂੰ ਦੇਣਾ ਹੁੰਦਾ ਸੀ, ਜਿਵੇਂ ਕੁੱਤਿਆਂ ਨੂੰ ਅੱਡ ਬਰਤਨ ਦੇ ਵਿੱਚ ਪਾ ਕੇ ਦਿੰਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਦਿੱਤਾ ਜਾਂਦਾ ਸੀ। ਅਤੇ ਫਿਰ ਕੋੜ ਦੀ ਬਿਮਾਰੀ ਨੂੰ ਇੱਕ ਛੂਤ ਦੀ ਬਿਮਾਰੀ ਸਮਝਿਆ ਜਾਂਦਾ ਸੀ, ਲੋਕ ਕਹਿੰਦੇ ਜੇ ਉਹਦੇ ਕੋਲ ਚਲੇ ਗਏ, ਜੇ ਕਿਸੇ ਨੇ ਇਹਦਾ ਜੂਠਾ ਖਾ ਲਿਆ ਜਾਂ ਇਹਦੇ ਕੱਪੜੇ ਵੀ ਸਾਨੂੰ ਛੋਹ ਗਏ, ਸਾਨੂੰ ਵੀ ਕੋੜ ਹੋ ਸਕਦਾ ਹੈ। ਇਸ ਗੱਲ ਦੇ ਮਾਰੇ ਲੋਕ ਉਹਨਾਂ ਕੋੜੀਆਂ ਦੇ ਨੇੜੇ ਨਹੀਂ ਸੀ ਪਿੱਟਦੇ। ਹਜ਼ੂਰ ਕਹਿੰਦੇ ਨੇ ਇਹ ਵੀ ਤਾਂ ਗੁਰੂ ਦੇ ਫਿਟਕਾਰੇ ਹੋਏ ਕੋੜੀ ਨੇ, ਅਤੇ ਜਿਹੜਾ ਉਹਨਾਂ ਭਾਈ ਐਸੇ ਗੁਰੂ ਦੇ ਫਿਟਕਾਰੇ ਹੋਏ ਨੂੰ ਮਿਲਦਾ ਹੈ, ਜੇ ਉਸ ਮਿਲੇ ਜਿਹੜਾ ਉਸ ਗੁਰੂ ਦੇ ਨਿੰਦਕ ਨੂੰ ਮਿਲਦਾ ਹੈ, ਕੋੜੀ ਨੂੰ ਮਿਲਦਾ ਹੈ, ਅਤੇ ਉਹਨੂੰ ਵੀ ਭਾਈ ਫਿਰ ਕੋੜ ਪੈਦਾ ਹੋ ਜਾਂਦਾ ਹੈ, ਉਹਦੇ ਉਹਨੂੰ ਵੀ ਕੋੜ ਚਿੰਬੜ ਜਾਂਦਾ ਹੈ।
ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਈ ਚਿਤ ਲਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਦਾ ਅਰਥ ਹੈ ਹੇ ਵਾਹਿਗੁਰੂ, ਤਿਨਕਾ ਦਰਸ਼ਨ ਨਾ ਕਰੋ, ਤੁਸੀਂ ਇਹੋ ਜਿਹੇ ਬੰਦਿਆਂ ਦਾ ਸਾਨੂੰ ਦਰਸ਼ਨ ਨਾ ਕਰਵਾਓ। ਸਤਿਗੁਰੂ ਅਕਾਲ ਪੁਰਖ ਨੂੰ ਕਹਿੰਦੇ ਨੇ ਵੀ ਲੋਕ ਇਹ ਗੱਲ ਕਹਿੰਦੇ ਨੇ ਵੀ ਵਾਹਿਗੁਰੂ ਹੇ ਵਾਹਿਗੁਰੂ ਸਾਨੂੰ ਇਹੋ ਜਿਹੇ ਬੰਦਿਆਂ ਦੇ ਮੱਥੇ ਨਾ ਲਾਓ, ਇਹੋ ਜਿਹੇ ਬੰਦਿਆਂ ਦੇ ਦਰਸ਼ਨ ਨਾ ਕਰਵਾਓ ਜੋ ਦੂਜਾ ਪਾਏ ਚਿਤ ਲਾਹੀ, ਜਿਹੜੇ ਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਚਿਤ ਲਾਈ ਫਿਰਦੇ ਹਨ।
ਧੁਰ ਕਰਤਾ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਧੁਰ ਦਰਗਾਹ ਤੋਂ ਆਪ ਹੀ ਐਸਾ ਲਿਖ ਲਿਖ ਕੇ ਪਾ ਦਿੱਤਾ ਹੈ, ਤਿਸ ਨਾਲ ਕਿਹੋ ਚਾਰਾ ਨਾਹੀ। ਹੁਣ ਉਸ ਵਾਹਿਗੁਰੂ ਦੇ ਨਾਲ ਤੇ ਕਿਸੇ ਦਾ ਜ਼ੋਰ ਨਹੀਂ ਨਾ ਚੱਲ ਸਕਦਾ, ਭਾਵ ਜਿਹੜੇ ਗੁਰੂ ਦੇ ਨਿੰਦਕ ਨੇ ਅਤੇ ਉਹਨਾਂ ਦੇ ਮੱਥੇ 'ਤੇ ਲੇਖ ਹੀ ਐਸੇ ਲਿਖੇ ਗਏ ਹੋਏ ਨੇ, ਉਹ ਇਹ ਵਿਚਾਰੇ ਕਿਆ ਕਰਹਿ ਜਾਂ ਪਾਗ ਤੁਰ ਮੰਦੇ, ਜੇ ਧੁਰ ਤੋਂ ਹੀ ਮਾੜੇ ਪਾਗ ਜਿਨ੍ਹਾਂ ਦੇ ਲਿਖੇ ਗਏ ਨੇ, ਫਿਰ ਉੱਥੇ ਦੱਸੋ ਕੋਈ ਆਦਮੀ ਕੀ ਕਰ ਸਕਦਾ ਹੈ।
ਜਨ ਨਾਨਕ ਨਾਮ ਅਰਾਧ ਤੂੰ, ਤਿਸ ਅਪੜ ਕੋ ਨਾ ਸਕਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਕਹਿੰਦੇ ਨੇ ਮਨਾ, ਤੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧ, ਕਿਉਂਕਿ ਤਿਸ ਅੱਪੜ ਕੋ ਨਾ ਸਕਾਹੀ, ਜਿਸ ਦੇ ਪੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਖੜਾ ਹੁੰਦਾ ਹੈ, ਉਹਦੇ ਬਰਾਬਰ ਹੋਰ ਕੋਈ ਵੀ ਅੱਪੜ ਨਹੀਂ ਸਕਦਾ, ਕੋਈ ਵੀ ਉਹਦੇ ਬਰਾਬਰ ਪਹੁੰਚ ਨਹੀਂ ਸਕਦਾ।
ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਈ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਭਾਈ ਜਿਹੜੀ ਨਾਮ ਦੀ ਵਡਿਆਈ ਹੈ ਉਹ ਸਭ ਤੋਂ ਵੱਡੀ ਵਡਿਆਈ ਹੈ, ਨਿਤ ਸਵਾਈ ਚੜ੍ਹੈ ਚੜ੍ਹਾਈ, ਉਹ ਭਾਈ ਦਿਨ ਦੂਨੀ ਰਾਤ ਸਵਾਈ ਹਮੇਸ਼ਾ ਲਈ ਚੜ੍ਹਦੀ ਹੀ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ। ਇਹ ਕਿਸੇ ਮਹਾਂਪੁਰਖ ਨੇ ਬੜੀ ਸੁੰਦਰ ਉਦਾਹਰਣ ਦਿੱਤੀ, ਉਹ ਕਹਿੰਦਾ ਜਿਹੜੀ ਤੇ ਮਾਇਆ ਦੀ ਵਡਿਆਈ ਹੈ ਉਹ ਤੇ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੁੰਦੀ ਹੈ, ਤੇ ਜਿਹੜੀ ਭਗਤੀ ਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ, ਬੰਦਗੀ ਦੀ ਵਡਿਆਈ ਹੈ, ਉਹ ਈਦ ਦੇ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਹੁਣ ਕਿਸੇ ਨੂੰ ਸਵਾਲ ਕੀਤਾ ਵੀ ਈਦ ਦੇ ਚੰਦਰਮਾ ਦੀ ਜਿਹੜੀ ਰੋਸ਼ਨੀ ਬੜੀ ਘੱਟ ਹੁੰਦੀ ਹੈ ਅਤੇ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਪੂਰੇ ਜੁਬਨ ਦੇ ਵਿੱਚ ਹੁੰਦਾ, ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਗਈ ਹੈ ਵੀ ਮਾਇਆ ਦੀ ਵਡਿਆਈ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੁੰਦੀ ਹੈ ਅਤੇ ਜਿਹੜੀ ਭਗਤੀ ਦੀ ਨਾਮ ਦੀ ਵਡਿਆਈ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ? ਇਹਦਾ ਉੱਤਰ ਉਸ ਲੇਖਕ ਨੇ ਇਹ ਦਿੱਤਾ ਹੈ, ਉਹ ਕਹਿੰਦਾ ਹੈ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਇੱਕ ਦਿਨ ਹੀ ਪੂਰਾ ਰਹਿੰਦਾ, ਫਿਰ ਉਸ ਤੋਂ ਬਾਅਦ ਉਹਦੀ ਕਲਾ ਘਟਦੀ ਘਟਦੀ ਇੱਕ ਦਿਨ ਮੱਸਿਆ ਦੀ ਰਾਤ ਆ ਜਾਂਦੀ ਜਦੋਂ ਦਿਖਾਈ ਵੀ ਨਹੀਂ ਦਿੰਦਾ। ਮਾਇਆ ਦੀ ਵਡਿਆਈ ਇਸੇ ਤਰ੍ਹਾਂ ਹੀ ਹੁੰਦੀ ਹੈ। ਇੱਕ ਵਾਰੀ 'ਤੇ ਜਦੋਂ ਕੋਈ ਵੱਡੇ ਅਹੁਦੇ 'ਤੇ ਬਿਰਾਜਮਾਨ ਹੁੰਦਾ ਹੈ ਅਤੇ ਫਿਰ ਲੋਕਾਂ ਦੀਆਂ ਅੱਖਾਂ 'ਚੋਂ ਦੇ ਆ ਜਾਂਦੀਆਂ ਨੇ, ਪੇਪਰਾਂ ਦੇ ਵਿੱਚ ਵੀ ਮੀਡੀਏ ਵਿੱਚ ਵੀ ਬੜੀ ਉਹਦੀ ਚਰਚਾ ਹੁੰਦੀ ਹੈ, ਫਿਰ ਹੌਲੀ ਹੌਲੀ ਉਹ ਵਡਿਆਈ ਘਟਣੀ ਸ਼ੁਰੂ ਹੋ ਜਾਂਦੀ ਹੈ, ਪਰ ਐਸਾ ਸਮਾਂ ਵੀ ਆ ਜਾਂਦਾ ਹੈ ਜਿਵੇਂ ਮੱਸਿਆ ਦੀ ਰਾਤ ਨੂੰ ਚੰਦਰਮਾ ਦਿਖਾਈ ਵੀ ਨਹੀਂ ਦਿੰਦਾ ਅਤੇ ਫਿਰ ਉਹਨੂੰ ਲੋਕ ਉਹਦਾ ਨਾਂ ਵੀ ਭੁੱਲ ਜਾਂਦੇ ਨੇ, ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ। ਅਤੇ ਜਿਹੜੀ ਨਾਮ ਦੀ ਵਡਿਆਈ ਹੈ ਉਹ ਈਦ ਦੇ ਚੰਦਰਮਾ ਵਰਗੀ ਹੁੰਦੀ ਹੈ, ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਭਾਵੇਂ ਦੂਜ ਦਾ ਚੰਦਰਮਾ ਪਹਿਲਾਂ ਆਪਾਂ ਨੂੰ ਛੋਟਾ ਦਿਖਾਈ ਦਿੰਦਾ, ਪਰ ਜਿਵੇਂ ਜਿਵੇਂ ਉਹ ਅੱਗੇ ਸਮਾਂ ਲੰਘਦਾ ਜਾਂਦਾ ਹੈ ਹਰ ਰੋਜ਼ ਉਹਦੀ ਇੱਕ ਕਲਾ ਵਧੀ ਤੁਰੀ ਜਾਂਦੀ ਹੈ ਅਤੇ ਫਿਰ ਉਹਦੇ ਪਿੱਛੇ ਇੱਕ ਦਿਨ ਐਸਾ ਵੀ ਹੁੰਦਾ ਹੈ ਜਦੋਂ ਉਹਦਾ ਪ੍ਰਕਾਸ਼ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਸਾਰੇ ਸੰਸਾਰ 'ਤੇ ਫੈਲ ਜਾਂਦਾ। ਇਸ ਲਈ ਜਿਹੜੀ ਨਾਮ ਦੀ ਵਡਿਆਈ ਹੈ ਉਹ ਸਭ ਤੋਂ ਵੱਡੀ ਵਡਿਆਈ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਨਾਵੈ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹਾ ਚੜ੍ਹਾਈ, ਜਿਹੜੀ ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ, ਇਹ ਹਮੇਸ਼ਾ ਦਿਨ ਦੁਨੀ ਰਾਤ ਸਵਾਈ ਚੜ੍ਹਦੀ ਹੀ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ।
ਮਹੱਲਾ ਚੌਥਾ, ਜੇ ਹੁੰਦਾ ਗੁਰੂ ਬੈਠ ਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ।
ਲੋ ਹੁਣ ਇਹ ਘਟਨਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਿਆਨ ਕੀਤੀ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਉਸ ਵੇਲੇ ਕੁਛ ਗੁਰੂ ਘਰ ਦੇ ਵਿਰੋਧੀ ਸਨ ਅਤੇ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਦੋ ਪੁੱਤਰ ਸਨ ਭਾਈ ਦਾਸੂ ਅਤੇ ਦਾਤੂ, ਉਹਨਾਂ ਨੂੰ ਚੁੱਕਿਆ ਬਈ ਦੇਖੋ ਤੁਸੀਂ ਗੁਰੂ ਦੇ ਪੁੱਤਰ ਸੀ, ਤੁਸੀਂ ਤਾਂ ਸਦਾ ਤੋਂ ਵਾਂਝੇ ਰਹਿ ਗਏ ਅਤੇ ਇੱਕ ਸੇਵਕ ਤੁਹਾਡੇ ਘਰ ਦਾ ਇੱਕ ਗੁਲਾਮ ਉਹ ਗੁਰੂ ਬਣ ਜਾਵੇ, ਇਹ ਕਿੱਧਰ ਦਾ ਇਨਸਾਫ ਹੈ? ਕਿਉਂਕਿ ਜਿਹੜੇ ਲੋਕ ਹੈ ਭੜਕਾਉਣ ਵਾਲੇ ਉਹ ਵੀ ਗੱਲ ਸਿਰੇ ਲਾ ਕੇ ਹਟਦੇ ਨੇ ਅਤੇ ਇਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਪਰ ਹੁਣ ਦੂਜੇ ਪਾਸੇ ਜਿਹੜੀ ਗੁਰਤਾ ਗੱਦੀ ਦੀ ਗੱਲ ਹੈ ਇਹ ਤਾਂ ਤੁਰਦਰਗਾਹ ਦੀ ਬਖਸ਼ਿਸ਼ ਸੀ, ਇਹ ਕਿਸੇ ਦਾ ਜੱਦੀ ਪੁਸ਼ਤੀ ਮੌਰੂਸੀ ਹੱਕ 'ਤੇ ਹੈ ਨਹੀਂ ਸੀ, ਕੋਈ ਦਾਅਵਾ ਕਰਕੇ ਲੈ ਸਕੇ, ਇਹ ਹੁਣ ਵੱਡਾ ਭੁਲੇਖਾ ਸੀ। ਅਤੇ ਫਿਰ ਕੁਛ ਵਿਰੋਧੀਆਂ ਨੇ ਦਾਸੂ ਅਤੇ ਦਾਤੂ ਨੂੰ ਇਸ ਕੰਮ ਦੇ ਲਈ ਵਰਤਿਆ, ਪਰ ਉਹ ਆਪਣੀ ਕੀਤੀ ਤੋਂ ਹਮੇਸ਼ਾ ਲਈ ਸ਼ਰਮਿੰਦੇ ਹੋਏ। ਇੱਕ ਵਾਰ ਐਸਾ ਵੀ ਹੋਇਆ, ਦੱਸਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੋਬਿੰਦਵਾਲ ਸਾਹਿਬ ਦੇ ਵਿੱਚ ਬੈਠ ਕੇ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਦੀਵਾਨ ਸਜਿਆ ਹੋਇਆ ਸੀ ਅਤੇ ਗੁਰੂ ਮਹਾਰਾਜ ਦਾ ਪੁੱਤਰ ਦਾਸੂ ਆਇਆ, ਇਹ ਗੁਰੂ ਅੰਗਦ ਦੇ ਮਹਾਰਾਜ ਦਾ ਵੱਡਾ ਪੁੱਤਰ ਸੀ ਅਤੇ ਹੁਣ ਇਹਨੂੰ ਵੀ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਜਿਵੇਂ ਉਹ ਖਡੂਰ ਵਿੱਚ ਤਪਾ ਸੀ ਅਤੇ ਕੁਝ ਹੋਰ ਉਹਦੇ ਚੇਲੇ ਚਾਟੜੇ ਸਨ ਅਤੇ ਇੱਧਰ ਗੋਬਿੰਦਵਾਲ ਸਾਹਿਬ ਦਾ ਤਪਾ ਅਤੇ ਮਰਵਾਹੇ ਖੱਤਰੀ ਸਨ, ਉਹਨਾਂ ਨੇ ਇਸ ਕੰਮ ਲਈ ਬੜਾ ਜ਼ੋਰ ਲਾਇਆ ਅਤੇ ਅਖੀਰ ਦਾਸੂ ਨੇ ਆ ਕੇ ਜਿੱਥੇ ਗੁਰੂ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ ਸਨ ਅਤੇ ਚੁੱਪ ਕੀਤਿਆਂ ਆ ਕੇ ਨਾ ਮੱਥਾ ਟੇਕਿਆ, ਨਾ ਸਤਿ ਸ਼੍ਰੀ ਅਕਾਲ, ਨਾ ਕੋਈ ਹੋਰ, ਅਤੇ ਆ ਕੇ ਗੁਰੂ ਮਹਾਰਾਜ ਦੇ ਸੱਜੇ ਪਾਸੇ ਖਲੋ ਗਿਆ ਅਤੇ ਕਹਿਣ ਲੱਗਾ ਬਈ ਤੁਸੀਂ ਹੁਣ ਗੁਰੂ ਬਣ ਕੇ ਪੂਜਾ ਕਰਵਾਉਂਦੇ ਹੋ, ਗੁਰਤਾ ਗੱਦੀ ਤਾਂ ਮੇਰਾ ਹੱਕ ਹੈ, ਮੈਂ ਗੁਰੂ ਦਾ ਪੁੱਤਰ ਹਾਂ। ਅਤੇ ਜਦੋਂ ਇੰਨੀ ਗੱਲ ਆਖੀ ਤਾਂ ਇੱਕਦਮ ਸੰਗਤਾਂ ਵਿੱਚ ਸਨਾਟਾ ਛਾ ਗਿਆ ਵੀ ਕੀ ਹੋ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਖੜ ਕੇ ਅਤੇ ਇਹਦਾ ਵੀ ਗੁਰੂ ਦਾ ਪੁੱਤਰ ਜਾਣ ਕੇ ਸਤਿਕਾਰ ਕਰਨਾ ਚਾਹੁੰਦੇ ਸਨ, ਪਰ ਸਰੀਰ ਬਿਰਤ ਸੀ। ਜਦੋਂ ਉੱਠਣ ਲੱਗੇ ਦਾਸੂ ਨੇ ਕ੍ਰੋਧ ਵਿੱਚ ਆ ਕੇ ਗੁਰੂ ਮਹਾਰਾਜ ਦੇ ਲੱਤ ਮਾਰੀ ਅਤੇ ਗੁਰੂ ਮਹਾਰਾਜ ਦਾ ਬਿਰਧ ਸਰੀਰ ਸੀ ਉੱਥੇ ਹੀ ਡਿੱਗ ਪਿਆ ਅਤੇ ਭਾਈ ਦਾਸੂ ਬੜੇ ਹੰਕਾਰ ਦੇ ਵਿੱਚ ਬੋਲ ਕਬੋਲ ਬੋਲ ਰਿਹਾ ਸੀ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਦਾਸੂ ਦੇ ਚਰਨ ਫੜ ਲਏ, ਕਹਿਣ ਲੱਗੇ, ਮੈਂ ਤਾਂ ਇੱਕ ਤੁਹਾਡੇ ਘਰ ਦਾ ਕੂਕਰ ਹਾਂ, ਮੈਂ ਤਾਂ ਤੁਹਾਡੇ ਗੁਰੂ ਘਰ ਦੇ ਟੁਕੜੇ ਖਾ ਕੇ ਪਲਿਆ ਹਾਂ, ਮੇਰਾ ਤਾਂ ਸਰੀਰ ਵੀ ਬੜਾ ਸਖਤ ਹੋਇਆ ਹੋਇਆ ਹੈ ਹਾਰਡ ਵਰਕ ਕਰਕੇ। ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਹਾਡੇ ਅੰਗ ਬੜੇ ਕੋਮਲ ਨੇ, ਕਿਧਰੇ ਤੁਹਾਡੇ ਪੈਰ ਨੂੰ ਚੋਟ ਨਾ ਲੱਗੀ ਹੋਵੇ। ਉਹਦੇ ਪੈਰ ਫੜ ਕੇ ਘੁੱਟਣ ਲੱਗ ਪਏ। ਇੰਨੀ ਨਿਮਰਤਾ, ਇੰਨੀ ਹਲੀਮੀ ਕਿਸੇ ਵਿੱਚ ਕਿੱਥੋਂ ਆ ਸਕਦੀ ਹੈ? ਇਹ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਵਡਿਆਈ ਹੈ। ਇਸੇ ਲਈ ਤਾਂ ਭੱਟਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਬਚਨ ਕਹੇ ਸਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਨਹੀਂ ਕੌਣ ਇਹੋ ਜਿਹਾ ਬੰਦਾ ਵੀ ਏਡੀ ਵਡਿਆਈ ਹੋਵੇ ਅਤੇ ਆਪ ਗੁਰਤਾ ਗੱਦੀ ਦਾ ਮਾਲਕ ਹੋਵੇ ਅਤੇ ਕੋਈ ਆ ਕੇ ਇਸ ਤਰ੍ਹਾਂ ਨਿਰਾਦਰ ਕਰੇ, ਫਿਰ ਉਹਨੂੰ ਬਰਦਾਸ਼ਤ ਕਰਨਾ, ਫਿਰ ਸਗਾਂ ਉਹਦੇ ਚਰਣਾਂ ਦੀ ਮੁੱਠੀ ਚਾਪੀ ਕਰਨੀ, ਉਹਨੂੰ ਸਤਿਕਾਰ ਦੇਣਾ, ਇਹ ਬਹੁਤ ਵੱਡੀ ਗੱਲ ਹੈ। ਇਹ ਤਾਂ ਸਤਿਗੁਰੂ ਮਹਾਰਾਜ ਦੇ ਹੀ ਵਿਰਸੇ ਦੇ ਵਿੱਚ ਆਈ ਹੈ।